ਲੇਖ 5 ਯਿਸੂ ਤੁਹਾਡੇ ਪ੍ਰਾਣ ਨੂੰ ਚੰਗਾ ਕਰ ਸਕਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਪਰਮਾਤਮਾ ਦਾ ਪੁੱਤਰ ਹੈ। ਉਹ ਇਸ ਦੁਨੀਆ ਵਿੱਚ ਆਇਆ ਤਾਂ ਕਿ ਪਾਪ ਨਾਲ ਭਰੇ ਹੋਏ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾ ਸਕੇ। ਇਸ ਕਰਕੇ ਉਹ ਮਸੀਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸ ਇੱਕ ਸ਼ਬਦ ਦਾ ਮਤਲਬ ਹੈ ਇਹ ਉਹ ਹੈ ਜਿਸ ਨੂੰ ਪਰਮਾਤਮਾ ਨੇ ਸਾਨੂੰ ਬਚਾਉਣ ਲਈ ਭੇਜਿਆ ਹੈ। ਇਸ ਧਰਤੀ 'ਤੇ ਉਸ ਨੇ ਕਈ ਪ੍ਰਕਾਰ ਦੇ ਅਨੋਖੇ ਅਤੇ ਚਮਤਕਾਰ ਦੇ ਕੰਮ ਕੀਤੇ। ਜਦੋਂ ਲੋਕ ਬਿਮਾਰ ਸਨ ਉਹਨਾਂ ਨੂੰ ਚੰਗਾ ਕੀਤਾ। ਉਸ ਨੇ ਲੋਕਾਂ ਨੂੰ ਸਵਰਗ ਦੇ ਬਾਰੇ ਵਿੱਚ ਅਤੇ ਪਰਮਾਤਮਾ ਦੇ ਰਾਜ ਦੇ ਬਾਰੇ ਵਿੱਚ ਦੱਸਿਆ। ਇੱਕ ਦਿਨ ਇੱਕ ਅੰਨਾ ਆਦਮੀ ਸੜਕ ਦੇ ਕਿਨਾਰੇ 'ਤੇ ਬੈਠ ਕੇ ਭੀਖ ਮੰਗਦਾ ਸੀ। ਉਹ ਜਾਣਦਾ ਸੀ ਕਿ ਉਹ ਆਪਣੇ ਅੰਨੇਪਨ ਤੋਂ ਕਦੀ ਠੀਕ ਨਹੀਂ ਹੋ ਸਕਦਾ, ਉਸ ਦਾ ਇਲਾਜ ਨਹੀਂ ਕਰਾ ਸਕਦਾ। ਸਿਰਫ ਪਰਮਾਤਮਾ ਹੀ ਇਸ ਤਰ੍ਹਾਂ ਦੇ ਲੋਕਾਂ ਨੂੰ ਠੀਕ ਕਰ ਸਕਦਾ ਹੈ। ਤਾਂ ਇੱਕਦਮ ਇੱਕ ਭੀੜ ਦੀ ਆਵਾਜ਼ ਆਈ ਜਿਹੜੀ ਉਸ ਦੇ ਵੱਲ ਆ ਰਹੀ ਸੀ। ਉਸ ਭੀੜ ਵਿੱਚੋਂ ਜ਼ੋਰ ਜ਼ੋਰ ਨਾਲ ਆਵਾਜ਼ ਆ ਰਹੀ ਸੀ। ਉਹ ਆਵਾਜ਼ ਇਹ ਸੀ ਕਿ ਯਿਸੂ ਆਉਂਦਾ ਪਿਆ ਹੈ, ਯਿਸੂ ਆਉਂਦਾ ਪਿਆ ਹੈ। ਇਸ ਅੰਨੇ ਆਦਮੀ ਨੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਵਿੱਚ ਕਈ ਅਨੋਖੇ ਤੇ ਚਮਤਕਾਰ ਗੱਲਾਂ ਨੂੰ ਸੁਣਿਆ ਸੀ। ਉਹ ਸੱਚ ਵਿੱਚ ਵਿਸ਼ਵਾਸ ਕਰਦਾ ਸੀ ਕਿ ਯਿਸੂ ਮਸੀਹ ਪਰਮਾਤਮਾ ਦਾ ਪੁੱਤਰ ਹੈ, ਕਿਉਂਕਿ ਸਿਰਫ ਪਰਮਾਤਮਾ ਹੀ ਇਸ ਤਰ੍ਹਾਂ ਦੇ ਮਹਾਨ ਕੰਮਾਂ ਨੂੰ ਕਰ ਸਕਦਾ ਹੈ। ਹੁਣ ਜਦੋਂ ਉਹ ਭੀੜ ਉਸ ਦੇ ਕੋਲ ਆ ਗਈ ਤਾਂ ਉਸ ਅੰਨੇ ਆਦਮੀ ਨੇ ਜ਼ੋਰ ਜ਼ੋਰ ਨਾਲ ਯਿਸੂ ਯਿਸੂ ਮੇਰੇ ਤੇ ਰਹਿਮ ਕਰਕੇ ਬੋਲਣਾ ਸ਼ੁਰੂ ਕੀਤਾ। ਯਿਸੂ ਨੇ ਆਪਣੇ ਹੱਥ ਨੂੰ ਵਧਾਇਆ ਅਤੇ ਉਸ ਅੰਨੇ ਆਦਮੀ ਨੂੰ ਚੰਗਾ ਕਰ ਦਿੱਤਾ। ਜਦੋਂ ਉਸ ਨੂੰ ਸਭ ਕੁਝ ਦਿਸਣ ਲੱਗਾ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਹੋਰ ਪਿਆਰ ਕਰਨ ਲੱਗਾ ਅਤੇ ਉਸ ਦੀ ਆਗਿਆ ਮੰਨਣ ਲੱਗਾ। ਕੁਝ ਸਮੇਂ ਤੋਂ ਬਾਅਦ ਕੋੜ ਨਾਲ ਦੁਖੀ ਲੋਕ ਇਸ ਤਰ੍ਹਾਂ ਕਹਿ ਰਹੇ ਸੀ, ਅਸ਼ੁੱਧ ਅਸ਼ੁੱਧ ਦੂਰ ਰਹੋ। ਕੋੜ ਦੀ ਬਿਮਾਰੀ ਚਮੜੀ ਦੀ ਬਿਮਾਰੀ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਉਹਨਾਂ ਨੂੰ ਕਦੀ ਵੀ ਚੰਗਿਆਈ ਨਹੀਂ ਮਿਲਦੀ। ਉਹਨਾਂ ਦਾ ਸਰੀਰ ਪੂਰੇ ਜ਼ਖਮਾਂ ਨਾਲ ਭਰ ਜਾਂਦਾ ਹੈ। ਜਦੋਂ ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਦੇ ਕੋੜ ਨਾਲ ਦੁਖੀ ਲੋਕਾਂ ਨੂੰ ਵੇਖਿਆ ਤੇ ਉਸ ਨੂੰ ਉਹਨਾਂ ਤੇ ਤਰਸ ਆਇਆ ਅਤੇ ਉਸ ਨੇ ਉਹ ਕੋੜ ਦੇ ਦੁਖੀ ਲੋਕਾਂ ਨੂੰ ਠੀਕ ਕਰ ਦਿੱਤਾ। ਉਹ ਇੰਨੇ ਖੁਸ਼ ਹੋ ਗਏ ਚੰਗਿਆਈ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੇ ਉਹ ਭੱਜ ਕੇ ਆਪਣੇ ਘਰਾਂ ਨੂੰ ਤੁਰ ਗਏ। ਪਰ ਉਹ ਯਿਸੂ ਦਾ ਧੰਨਵਾਦ ਕਰਨਾ ਭੁੱਲ ਗਏ। ਸਿਰਫ ਉਹਨਾਂ ਵਿੱਚੋਂ ਇੱਕ ਨੂੰ ਹੀ ਇਹ ਯਾਦ ਰਿਹਾ ਕਿ ਉਸ ਨੇ ਯਿਸੂ ਨੂੰ ਧੰਨਵਾਦ ਕਹਿਣਾ ਹੈ। ਇਸ ਗੱਲ ਤੋਂ ਉਹ ਵਾਪਸ ਆਇਆ ਤੇ ਯਿਸੂ ਨੂੰ ਧੰਨਵਾਦ ਕਿਹਾ ਅਤੇ ਜਦੋਂ ਯਿਸੂ ਦੀ ਆਰਾਧਨਾ ਕੀਤੀ ਤੇ ਧੰਨਵਾਦ ਕਿਹਾ ਤਾਂ ਫਿਰ ਯਿਸੂ ਨੇ ਹਿਰਦੇ ਦੇ ਪਾਪ ਦੀ ਬਿਮਾਰੀ ਨੂੰ ਵੀ ਚੰਗਾ ਕਰ ਦਿੱਤਾ। ਯਿਸੂ ਇਸ ਧਰਤੀ 'ਤੇ 33 ਸਾਲ ਤੱਕ ਰਿਹਾ, ਪਰ ਪ੍ਰਧਾਨ ਲੋਕ ਉਸ ਨਾਲ ਨਫ਼ਰਤ ਕਰਦੇ ਸਨ ਕਿਉਂਕਿ ਉਹ ਪਰਮਾਤਮਾ ਦੇ ਨਾਲ ਉਹਨਾਂ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ। ਉਹਨਾਂ ਨੇ ਉਸ ਨੂੰ ਕੈਦ ਕਰ ਲਿਆ ਤੇ ਉਸ ਨੂੰ ਸੂਲੀ 'ਤੇ ਚੜ੍ਹਾ ਕੇ ਜਾਨ ਤੋਂ ਮਾਰ ਦਿੱਤਾ। ਉਹ ਉੱਥੇ ਖੂਨ ਬਹਾ ਕੇ ਮਾਰਿਆ ਗਿਆ। ਉਹ ਪਰਮਾਤਮਾ ਦਾ ਪੁੱਤਰ ਸੀ, ਪਰ ਉਹ ਇੱਛਾ ਰੱਖਦਾ ਸੀ ਕਿ ਉਹ ਸਾਡੇ ਲਈ ਪੀੜਾਂ ਤੇ ਮੌਤ ਨੂੰ ਸਹੇ ਤਾਂ ਕਿ ਅਸੀਂ ਲੋਕ ਬਚ ਸਕੀਏ ਅਤੇ ਸਵਰਗ ਵਿੱਚ ਜਾਈਏ। 3 ਦਿਨਾਂ ਤੋਂ ਬਾਅਦ ਉਹ ਫਿਰ ਤੋਂ ਜਿਉਂਦਾ ਹੋ ਗਿਆ ਅਤੇ 40 ਦਿਨਾਂ ਬਾਅਦ ਉਹ ਆਪਣੇ ਪਿਤਾ ਪਰਮਾਤਮਾ ਦੇ ਕੋਲ ਸਵਰਗ ਵਿੱਚ ਤੁਰ ਜਾਂਦਾ ਹੈ। ਹੁਣ ਉਹ ਉੱਥੇ ਹੈ ਅਤੇ ਸਾਨੂੰ ਵੇਖ ਰਿਹਾ ਹੈ। ਉਹ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣੇ ਪਾਪ ਦੇ ਕਾਰਨ ਮਰ ਜਾਈਏ ਅਤੇ ਸਜ਼ਾ ਦੀ ਜਗ੍ਹਾ 'ਤੇ ਜਾਈਏ। ਉਹ ਕਹਿੰਦਾ ਹੈ ਕਿ ਮੈਨੂੰ ਬੁਲਾਓ ਅਤੇ ਮੈਂ ਤੁਹਾਡੇ ਪਾਪ ਤੋਂ ਤੁਹਾਨੂੰ ਮਾਫ਼ ਕਰਾਂਗਾ ਤੇ ਤੁਹਾਨੂੰ ਇੱਕ ਨਵਾਂ ਆਦਮੀ ਬਣਾਵਾਂਗਾ। ਅਸੀਂ ਕਿਸ ਤਰ੍ਹਾਂ ਯਿਸੂ ਨੂੰ ਭੁੱਲ ਸਕਦੇ ਹਾਂ? ਅਸੀਂ ਇਹਨਾਂ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ ਉਸ ਨਾਲ ਗੱਲ ਕਰਨ ਲਈ, ਪਿਆਰੇ ਪਰਮਾਤਮਾ, ਮੈਂ ਇੱਕ ਪਾਪੀ ਹਾਂ, ਪਰ ਮੈਂ ਆਪਣੇ ਪਾਪ ਦੇ ਗੁਨਾਹ ਲਈ ਮਾਫ਼ੀ ਮੰਗਦਾ ਹਾਂ। ਹੁਣ ਮੈਂ ਕਦੇ ਵੀ ਬੁਰੇ ਕੰਮ ਨਹੀਂ ਕਰਨਾ ਚਾਹੁੰਦਾ। ਯਿਸੂ ਮਸੀਹ, ਧੰਨਵਾਦ ਕਿ ਤੂੰ ਮੇਰੇ ਲਈ ਉਸ ਸਲੀਬ 'ਤੇ ਮਾਰਿਆ ਗਿਆ। ਕਿਰਪਾ ਕਰਕੇ ਮੇਰੇ ਪਾਪਾਂ ਨੂੰ ਮੇਰੇ ਵਿੱਚੋਂ ਕੱਢ ਦਿਓ। ਮੈਨੂੰ ਇੱਕ ਚੰਗਾ ਦਿਲ ਦਿਓ, ਮੇਰੀ ਮਦਦ ਕਰ ਕਿ ਮੈਂ ਤੇਰੇ ਰਸਤਿਆਂ ਤੇ ਚੱਲ ਸਕਾਂ ਅਤੇ ਜੀ ਸਕਾਂ। ਮੈਂ ਇਹ ਪ੍ਰਾਰਥਨਾ ਬੇਨਤੀ ਪ੍ਰਭੂ ਯਿਸੂ ਮਸੀਹ ਦੇ ਨਾਂ ਨਾਲ ਮੰਗਦਾ ਹਾਂ, ਆਮੀਨ। ਕੀ ਤੁਸੀਂ ਇਹ ਪ੍ਰਾਰਥਨਾ ਸੱਚੇ ਦਿਲ ਨਾਲ ਕੀਤੀ ਹੈ? ਜੇ ਹਾਂ ਤਾਂ ਪਰਮਾਤਮਾ ਨੇ ਤੁਹਾਡੀ ਪ੍ਰਾਰਥਨਾ ਸੁਣ ਲਈ ਹੈ। ਪਾਪ ਇੱਕ ਬਿਮਾਰੀ ਦੀ ਤਰ੍ਹਾਂ ਹੈ, ਤੁਹਾਨੂੰ ਅੰਦਰ ਹੀ ਅੰਦਰ ਖਾਂਦਾ ਰਹਿੰਦਾ ਹੈ। ਜੇ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਦਿਲ ਵਿੱਚ ਆਉਣ ਦੀ ਆਗਿਆ ਦਿੰਦੇ ਹਾਂ ਤਾਂ ਉਹ ਸਾਡੇ ਦਿਲ ਵਿੱਚ ਆ ਕੇ ਸਾਡੀਆਂ ਸਾਰੀਆਂ ਬਿਮਾਰੀਆਂ ਅਤੇ ਸਾਡੇ ਪਾਪਾਂ ਨੂੰ ਸਾਫ਼ ਕਰ ਦਿੰਦਾ ਹੈ ਅਤੇ ਸਾਨੂੰ ਇੱਕ ਚੰਗਾ ਦਿਲ ਦੇਵੇਗਾ ਜਿਸ ਨਾਲ ਅਸੀਂ ਤਾਕਤਵਰ ਹੋਵਾਂਗੇ ਅਤੇ ਪਰਮਾਤਮਾ ਦੇ ਚੰਗੇ ਕੰਮਾਂ ਨੂੰ ਕਰ ਸਕਾਂਗੇ। ਯਿਸੂ ਨੂੰ ਕਹੋ, ਧੰਨਵਾਦ ਪ੍ਰਭੂ ਮੈਨੂੰ ਬਚਾਉਣ ਦੇ ਲਈ, ਧੰਨਵਾਦ ਮੇਰੇ ਦਿਲ ਨੂੰ ਚੰਗਾ ਕਰਨ ਲਈ, ਅਤੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਮਹਾਨ ਕੰਮਾਂ ਨੂੰ ਦੂਜਿਆਂ ਨੂੰ ਦੱਸਣ ਤੋਂ ਭੁੱਲਣਾ ਨਹੀਂ।